ਅੰਮ੍ਰਿਤਸਰ ਵਿੱਚ ਸੰਤ ਮਿਸ਼ਰਾ ਸਿੰਘ ਜੀ ਨਿਰਮਲੇ ਦੇ ਡੇਰੇ ਸਾਧੂ ਭਾਈ ਸਾਹਿਬ ਦਾ ਲਿਖਿਆ ਹੋਇਆ ਟ੍ਰੈਕਟ ਪ੍ਰੀਤਮ ਜੀ ਪੜ੍ਹ ਰਹੇ ਸਨ। ਇਹ ਟ੍ਰੈਕਟ ਪੜ੍ਹ ਪੜ੍ਹ ਕੇ ਉਹ ਅਤ ਵੈਰਾਗ ਵਿੱਚ ਰੋ ਰਹੇ ਸਨ। ਸੰਤ ਮਿਸ਼ਰਾ ਸਿੰਘ ਜੀ ਦਾ ਡੇਰਾ ਬੜਾ ਮਸ਼ਹੂਰ ਹੈ ਤੇ ਇਸ ਡੇਰੇ ਦੇ ਸਾਧੂ ਬੜੇ ਵਿਦਵਾਨ ਨੇ। ਸੰਤ ਮਿਸ਼ਰਾ ਸਿੰਘ ਜੀ ਆਪ ਬੜੇ ਨਾਮੀ ਪੁਰਸ਼ ਸਨ। ਸਾਧੂ ਇਸ ਟ੍ਰੈਕਟ ਤੋਂ ਬੜੇ ਪ੍ਰਭਾਵਿਤ ਹੋਏ ਤੇ ਆਖਣ ਲੱਗੇ, ਭਾਵੇਂ ਇਸ ਟ੍ਰੈਕਟ ਉੱਤੇ ਨਾਮ ਨਹੀਂ ਲਿਖਿਆ ਪਰ ਸਾਨੂੰ ਪਤਾ ਹੈ ਕਿ ਕਿਹਨੇ ਲਿਖਿਆ। ਸਾਨੂੰ ਉਸ ਮਹਾਂਪੁਰਸ਼ ਦੇ ਦਰਸ਼ਨ ਕਰਨੇ ਚਾਹੀਦੇ ਨੇ। ਇਹ ਗੱਲ ਸੋਚ ਕੇ 8-10 ਸਾਧੂਆਂ ਦਾ ਟੋਲਾ ਭਾਈ ਸਾਹਿਬ ਜੀ ਹੋਰਾਂ ਕੋਲ ਆ ਗਿਆ। ਸਾਰੇ ਸਾਧੂਆਂ ਨੂੰ ਉੱਤੇ ਕਮਰੇ ਵਿੱਚ ਲਿਜਾ ਕੇ ਬੜੇ ਸਤਿਕਾਰ ਨਾਲ ਬਿਠਾਇਆ ਗਿਆ। ਸਾਰੇ ਸਾਧੂਆਂ ਨੇ ਆਖਿਆ, ਭਾਈ ਸਾਹਿਬ ਜੀ, ਤੁਹਾਡਾ ਲਿਖਿਆ ਹੋਇਆ ਟ੍ਰੈਕਟ ਪ੍ਰੀਤਮ ਜੀ ਪੜ੍ਹ ਕੇ ਅਸੀਂ ਬੜੇ ਸੁਖੀ ਹੋਏ ਹਾਂ। ਦਰਸ਼ਨ ਕਰਨ ਦਾ ਚਾਅ ਜਾਗਿਆ ਤੇ ਤੁਹਾਡੇ ਦਰਸ਼ਨਾਂ ਲਈ ਆ ਗਏ ਹਾਂ। ਅਸੀਂ ਸੁਣਦੇ ਸਾਂ ਕਿ ਤੁਸੀਂ ਪੰਜਾਬੀ ਦੇ ਬੜੇ ਪ੍ਰਸਿੱਧ ਲਿਖਾਰੀ ਹੋ, ਪਰ ਇਸ ਟ੍ਰੈਕਟ ਵਿੱਚ ਤਾਂ ਸੰਸਕ੍ਰਿਤ ਦੇ ਵੀ ਬੜੇ ਸਲੋਕ ਦਿੱਤੇ ਹੋਏ ਨੇ। ਸਾਨੂੰ ਨਹੀਂ ਸੀ ਪਤਾ ਕਿ ਤੁਸੀਂ ਸੰਸਕ੍ਰਿਤ ਦੇ ਵੀ ਪੰਡਿਤ ਹੋ। ਭਾਈ ਸਾਹਿਬ ਜੀ ਨੇ ਸਹਿਜ ਸੁਭਾਅ ਆਖਿਆ, ਕੌਣ ਸੰਸਕ੍ਰਿਤ ਦਾ ਪੰਡਿਤ ਹੈ? ਇਹ ਤਾਂ ਕੋਈ ਹੱਥ ਫੜ ਕੇ ਲਿਖਵਾ ਦਿੰਦਾ ਤੇ ਅਸੀਂ ਲਿਖ ਦਿੰਦੇ ਹਾਂ। ਇੱਕ ਸਾਧੂ ਨੇ ਪੁੱਛਿਆ, ਭਾਈ ਸਾਹਿਬ ਜੀ, ਮੁਕਤੀ ਕਿਵੇਂ ਮਿਲੇਗੀ? ਭਾਈ ਸਾਹਿਬ ਆਖਣ ਲੱਗੇ, ਇਹ ਕੋਈ ਔਖੀ ਗੱਲ ਹੈ? ਲਓ ਮੈਂ ਤੁਹਾਨੂੰ ਆਪਣੇ ਜੀਵਨ ਦੀ ਇੱਕ ਗੱਲ ਸੁਣਾਉਣਾ। ਭਾਈ ਸਾਹਿਬ ਕਹਿਣ ਲੱਗੇ, ਮੇਰੀ ਉਮਰ ਮਸਾਂ 6 ਸਾਲ ਦੀ ਸੀ ਜਦੋਂ ਮਾਂ ਦੇ ਨਾਲ ਮੈਂ ਇੱਕ ਵਾਰ ਤਰਨ ਤਾਰਨ ਜਾ ਰਿਹਾ ਸਾਂ। ਰਸਤੇ ਵਿੱਚ ਇੱਕ ਮੰਗਤਾ ਆ ਗਿਆ। ਉਹ ਟਾਂਗੇ ਦੇ ਨਾਲ ਨਾਲ ਦੌੜਦਾ ਹੋਇਆ ਵਾਸਤੇ ਪਾ ਪਾ ਕੇ ਪੈਸੇ ਮੰਗੇ। ਬਾਰ ਬਾਰ ਆਖੇ, ਤੈਨੂੰ ਸ਼ਿਵ ਦਾ ਵਾਸਤਾ, ਮਾਤਾ ਤੈਨੂੰ ਰਾਮਚੰਦਰ ਦਾ ਵਾਸਤਾ, ਮਾਤਾ ਤੈਨੂੰ ਗੁਰੂ ਦਾ ਵਾਸਤਾ, ਮੈਨੂੰ ਪੈਸੇ ਦੇ। ਮਾਤਾ ਸੁਣਦੀ ਰਹੀ ਤੇ ਘੋੜਾ ਦੌੜਦਾ ਰਿਹਾ। ਜਦੋਂ ਮੰਗਤੇ ਨੇ ਕਿਹਾ ਨਾ, ਮਾਈ ਤੈਨੂੰ ਇਸ ਬੱਚੇ ਦਾ ਵਾਸਤਾ, ਪੈਸੇ ਦੇ, ਤਾਂ ਮਾਤਾ ਬੇਬਲ ਹੋ ਗਈ। ਘਬਰਾਹਟ ਵਿੱਚ ਭੁੱਲ ਹੀ ਗਈ ਵੀ ਪੈਸੇ ਕਿੱਥੇ ਰੱਖੇ ਨੇ। ਟਾਂਗੇ ਵਾਲੇ ਨੂੰ ਆਖਿਆ, ਭਾਈ ਜ਼ਰਾ ਠਹਿਰੀ। ਕਾਹਲੀ ਵਿੱਚ ਮਾਤਾ ਨੂੰ 1 ਪੈਸੇ ਦੀ ਬਜਾਏ 50 ਪੈਸੇ ਮਿਲੇ ਤੇ ਉਹਨੇ ਮੰਗਤੇ ਵੱਲ ਨੂੰ ਸੁੱਟ ਦਿੱਤੇ। ਹੇ ਸੰਤੋ, ਅਸੀਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜਾਪ ਕਰਾਂਗੇ, ਉਹਨਾਂ ਦੀ ਖੁਸ਼ੀ ਲਵਾਂਗੇ। ਖੁਸ਼ੀ ਗੱਲਾਂ ਨਾਲ ਨਹੀਂ ਮਿਲਦੀ, ਕਾਲ ਪਿਆਰ ਮੁਸ਼ਕਤ ਨਾਲ ਮਿਲਦੀ। ਜਦੋਂ ਗੁਰੂ ਅੰਗਦ ਦੇਵ ਜੀ ਨੂੰ ਰਿਝਾ ਲਵਾਂਗੇ ਨਾ, ਤਾਂ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੁਰੂ ਨਾਨਕ ਦਾ ਵਾਸਤਾ ਪਾ ਕੇ ਮੁਕਤੀ ਮੰਗਾਂਗੇ। ਤਾਂ ਸਤਿਗੁਰੂ ਮਹਾਰਾਜ ਗੁਰੂ ਅੰਗਦ ਦੇਵ ਜੀ ਤਰੁੱਠ ਕੇ ਸਾਡੀ ਝੋਲੀ ਵਿੱਚ ਮੁਕਤੀ ਪਾ ਦੇਣਗੇ। ਪਰ ਚੇਤੇ ਰੱਖਿਓ, ਗੁਰੂ ਦਾ ਸਿੱਖ ਮੁਕਤੀ ਨਹੀਂ ਮੰਗਦਾ। ਬਾਣੀ ਵਿੱਚ ਇਸ ਦਾ ਬੜੀਆਂ ਥਾਵਾਂ ਤੇ ਵਰਣਨ ਆਇਆ, ਗੁਰੂ ਕਾ ਸਿੱਖ ਤੇ ਗੁਰੂ ਕੀ ਹਜ਼ੂਰੀ, ਗੁਰੂ ਕੀ ਖੁਸ਼ੀ ਤੇ ਗੁਰੂ ਕੀ ਯਾਦ ਮੰਗਦਾ। ਕੁਝ ਦੇਰ ਸੰਤਾਂ ਨਾਲ ਇਸ ਤਰ੍ਹਾਂ ਦੀ ਵਿਚਾਰ ਹੁੰਦੀ ਰਹੀ ਤੇ ਉਹ ਬੜੀ ਖੁਸ਼ੀ ਖੁਸ਼ੀ ਸ਼ੁਕਰਾਨਾ ਕਰਦੇ ਭਾਈ ਸਾਹਿਬ ਕੋਲੋਂ ਵਿਦਾ ਹੋਏ। ਇੱਕ ਦਿਨ ਇੱਕ ਸੱਜਣ ਭਾਈ ਸਾਹਿਬ ਹੋਰਾਂ ਨੂੰ ਮਿਲਣ ਲਈ ਆਏ। ਉਹਨਾਂ ਨੇ ਕਿਸੇ ਸਤਸੰਗੀ ਦੀ ਸ਼ਿਕਾਇਤ ਕੀਤੀ। ਭਾਈ ਸਾਹਿਬ ਜੀ ਉਦਾਸ ਹੋਏ ਤੇ ਫਰਮਾਉਣ ਲੱਗੇ, ਵੇਖੋ ਨਾ, ਤੁਸੀਂ ਡਰਾਇੰਗ ਰੂਮ ਵਿੱਚ ਬੈਠੇ ਹੋ ਜਿਹੜਾ ਕਿੰਨੀਆਂ ਸਾਰੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਨਾਲ ਸਜਾਇਆ ਹੋਇਆ। ਤੁਸੀਂ ਇਹਨਾਂ ਨਵੀਆਂ ਚੀਜ਼ਾਂ ਸੋਹਣੇ ਢੰਗ ਨਾਲ ਰੱਖੀਆਂ ਚੀਜ਼ਾਂ ਨੂੰ ਵੇਖ ਕੇ ਖੁਸ਼ ਕਿਉਂ ਨਹੀਂ ਹੁੰਦੇ? ਤੁਸੀਂ ਟੋਇਲਟ ਵੱਲ ਕਿਉਂ ਜਾਂਦੇ ਹੋ? ਉੱਥੇ ਤੇ ਜ਼ਰੂਰ ਗੰਦਗੀ ਜਾਂ ਬਦਬੋ ਹੋਵੇਗੀ, ਤੁਸੀਂ ਉੱਧਰ ਧਿਆਨ ਕਿਉਂ ਕਰਦੇ ਹੋ? ਦੁਨੀਆਂ ਵਿੱਚ ਕਿਹੜਾ ਬੰਦਾ ਹੈ ਜਿਹੜਾ ਸੰਪੂਰਨ ਹੋਵੇ? ਹਰ ਬੰਦੇ ਵਿੱਚ ਕੋਈ ਨਾ ਕੋਈ ਕਮਜ਼ੋਰੀ ਤੇ ਹੋਵੇਗੀ ਨਾ। ਤੁਸੀਂ ਉਸ ਦੇ ਗੁਣ ਵੇਖੋ ਤੇ ਅਵਗੁਣਾਂ ਦਾ ਤਿਆਗ ਕਰ ਦਿਓ। ਉਹ ਸੱਜਣ ਆਪਣੀ ਇਸ ਗਲਤੀ ਉੱਤੇ ਬੜਾ ਸ਼ਰਮਿੰਦਾ ਹੋਇਆ। ਭਾਈ ਸਾਹਿਬ ਜੀ ਦੇ ਪ੍ਰੇਮੀ ਉਹਨਾਂ ਨੂੰ ਆਪਣਾ ਦਸਵੰਧ ਭੇਜਦੇ ਰਹਿੰਦੇ ਸਨ ਕਿ ਇਸ ਨੂੰ ਕਿਸੇ ਸ਼ੁਭ ਕੰਮ ਤੇ ਖਰਚ ਕਰ ਦਿਓ। ਇੱਕ ਦਿਨ ਭਾਈ ਸਾਹਿਬ ਜੀ ਨੇ ਆਖਿਆ, ਖੂਹ ਗਿੜਦਾ, ਟਿੰਡਾਂ ਦੇ ਰਾਹੀਂ ਪਾਣੀ ਅੱਗੋਂ ਨਾਲੀਆਂ ਵਿੱਚ ਚਲਾ ਜਾਂਦਾ। ਅੱਗੋਂ ਉਹ ਵਾਲਾ ਨਾਲੀਆਂ ਵਾਲਾ ਪਾਣੀ ਖੇਤਾਂ ਵਿੱਚ ਚਲਾ ਜਾਂਦਾ, ਪਰ ਇਸ ਦੇ ਬਾਵਜੂਦ ਲੋਹੇ ਦੀਆਂ ਨਾਲੀਆਂ ਦੇ ਅੰਦਰ ਜੰਗਾਲ ਲੱਗ ਜਾਂਦਾ। ਇਸੇ ਤਰ੍ਹਾਂ ਅਸੀਂ ਲੋਕਾਂ ਦੀਆਂ ਦਿੱਤੀਆਂ ਰਕਮਾਂ ਸ਼ੁਭ ਕੰਮਾਂ ਵਿੱਚ ਭੇਜਦੇ ਦਿੰਦੇ ਹਾਂ, ਸਗੋਂ ਕਈ ਵਾਰ ਮਨੀ ਆਰਡਰ ਦੀ ਫੀਸ ਵੀ ਕੋਲੋਂ ਦੇਣੀ ਪੈਂਦੀ ਹੈ, ਪਰ ਫਿਰ ਵੀ ਨਾ ਮਨ ਨੂੰ ਹਉਮੈ ਦਾ ਜੰਗਾਲ ਲੱਗ ਜਾਂਦਾ ਹੈ। ਸਰਦਾਰ ਜਗਜੀਤ ਸਿੰਘ ਗੁਲੇਰੀਆ ਦੇ ਪਿਤਾ ਦੀ ਭੂਆ ਸੀ, ਜਿਸ ਦਾ ਨਾਮ ਬੀਬੀ ਹਰਦਿੱਤੀ ਸੀ। ਉਸ ਦੀ ਸ਼ਾਦੀ ਰਾਏ ਬਹਾਦਰ ਝਾਂਗੀ ਰਾਮ PCS ਨਾਲ ਹੋਈ। 1910-11 ਵਿੱਚ ਲਾਹੌਰ ਵਿੱਚ ਦੇਵ ਸਮਾਜ ਦਾ ਬੜਾ ਜ਼ੋਰ ਸੀ ਤੇ ਲਾਹੌਰ ਦੀ ਬ੍ਰਾਂਚ ਦਾ ਇੰਚਾਰਜ ਝਾਂਗੀ ਰਾਮ ਸੀ। ਇਹ ਦੋਵੇਂ ਪਤੀ ਪਤਨੀ ਦੇਵ ਸਮਾਜ ਦਾ ਬੜਾ ਪ੍ਰਚਾਰ ਕਰਦੇ, ਲੈਕਚਰ ਦਿੰਦੇ, ਸੈਂਕੜੇ ਬੰਦਿਆਂ ਨੂੰ ਉਹਨਾਂ ਨੇ ਦੇਵ ਸਮਾਜੀ ਬਣਾਇਆ ਹੋਵੇਗਾ। ਦੇਵ ਸਮਾਜੀ ਨਾਸਤਕ ਹੁੰਦੇ ਨੇ, ਰੱਬ ਨੂੰ ਨਹੀਂ ਮੰਨਦੇ, ਖਾਸ ਕਰਕੇ ਜਵਾਨ ਲੜਕੇ ਉਹਨਾਂ ਦੇ ਢਹੇ ਚੜ੍ਹ ਜਾਂਦੇ ਤੇ ਨਾਸਤਕ ਹੋ ਜਾਂਦੇ। ਉਹਨਾਂ ਦਿਨਾਂ ਵਿੱਚ ਭਾਈ ਸਾਹਿਬ ਜੀ ਨੇ ਖਾਲਸਾ ਸਮਾਚਾਰ ਵਿੱਚ ਦੇਵ ਸਮਾਜ ਵਿਰੁੱਧ ਦਰਜਨਾਂ ਲੇਖ ਲਿਖੇ ਤਾਂ ਜੋ ਘੱਟੋ ਘੱਟ ਸਿੱਖ ਤਾਂ ਇਸ ਹੜ੍ਹ ਵਿੱਚ ਜਾਣ ਤੋਂ ਬਚ ਜਾਣ। ਫਿਰ ਵੀ ਕਈ ਸਿੱਖ ਦੇਵ ਸਮਾਜੀ ਹੋ ਗਏ। ਰਾਏ ਬਹਾਦਰ ਝਾਂਗੀ ਰਾਮ ਅਮੀਰ ਆਦਮੀ ਸੀ। ਸਮਾਂ ਲੰਘਦਾ ਗਿਆ, ਉਸਦੀਆਂ ਤਿੰਨ ਲੜਕੀਆਂ ਬੜੇ ਅਮੀਰਾਂ ਦੇ ਘਰ ਵਿਆਹੀਆਂ ਗਈਆਂ। ਭਾਰਤ ਪਾਕਿਸਤਾਨ ਦੀ ਵੰਡ ਹੋ ਗਈ। ਰਾਏ ਬਹਾਦਰ ਝਾਂਗੀ ਰਾਮ ਹੋਰਾਂ ਦੀ ਸਾਰੀ ਜਾਇਦਾਦ ਘਰ ਬਾਰ ਪਾਕਿਸਤਾਨ ਵਿੱਚ ਰਹਿ ਗਿਆ। ਦਿੱਲੀ ਦੇ ਨੇੜੇ ਇੱਕ ਦਿਨ ਲੜਕੀਆਂ ਦੇ ਸਕੂਲ ਵਿੱਚ ਜਿਸ ਵੇਲੇ ਕੋਲੋਂ ਲੰਘਦਿਆਂ ਵੇਖਣ ਲਈ ਗਏ ਤਾਂ ਪਤਾ ਲੱਗਾ ਕਿ ਉੱਥੇ ਇੱਕ ਬਜ਼ੁਰਗ ਮਾਤਾ ਤੇ ਉਸ ਦੀ ਲੜਕੀ ਪਿੰਡਾਂ ਦੀਆਂ ਕੁੜੀਆਂ ਨੂੰ ਪੜ੍ਹਾਉਂਦੇ ਨੇ। ਪਤਾ ਚੱਲਿਆ ਕਿ ਇਹ ਬੀਬੀ ਹਰਦਿੱਤੀ ਜੀ ਹੋਰੀ ਨੇ, ਜਿਹੜੇ ਰਾਏ ਬਹਾਦਰ ਝਾਂਗੀ ਰਾਮ PCS ਦੀ ਘਰਵਾਲੀ ਸੀ। ਬਜ਼ੁਰਗ ਹੋ ਗਏ ਸਨ, ਉਹਨਾਂ ਦੀ ਉਮਰ ਲਗਭਗ 80 ਸਾਲ ਦੇ ਕਰੀਬ ਸੀ। ਵੇਲਾ ਵੇਖ ਕੇ ਮੈਂ ਉਹਨਾਂ ਨੂੰ ਅਸ਼ਟਗੁਰੂ ਚਮਤਕਾਰ ਪੜ੍ਹਨ ਨੂੰ ਦਿੱਤਾ। ਉਸ ਨੂੰ ਪਿਆਰ ਨਾਲ ਪੜ੍ਹਦੇ ਤੇ ਰੋਂਦੇ ਰਹਿੰਦੇ, ਗੱਲਬਾਤ ਹਿੰਦੀ ਵਿੱਚ ਕਰਦੇ ਸਨ। ਕਦੇ ਪੁੱਛਦੇ, ਇਹ ਕਿਸਨੇ ਲਿਖਾ ਹੈ, ਕੌਣ ਹੈ, ਕਹਾਂ ਹੈ, ਕਿਆ ਵੀ ਜੀਤਾ ਹੈ। ਜਦੋਂ ਪੜ੍ਹ ਚੁੱਕੇ ਤਾਂ ਉਹਨਾਂ ਨੂੰ ਗੁਰੂ ਨਾਨਕ ਚਮਤਕਾਰ ਦਿੱਤਾ ਗਿਆ। ਫਿਰ ਉਹਨਾਂ ਨੇ ਪਿਆਰ ਨਾਲ ਪੜ੍ਹਿਆ, ਫਿਰ ਬਹੁਤ ਵੈਰਾਗ ਵਿੱਚ ਆਉਂਦੇ ਤੇ ਮਿੰਨਤਾਂ ਨਾਲ ਆਖਣ ਲੱਗੇ, ਮੁਝ ਕੋ ਇਸ ਕੇ ਦਰਸ਼ਨ ਕਰਵਾਓ। ਭਾਈ ਸਾਹਿਬ ਜੀ ਦੀਆਂ ਲਿਖਤਾਂ ਨੇ ਉਹਨਾਂ ਉੱਤੇ ਬੜਾ ਡੂੰਘਾ ਪ੍ਰਭਾਵ ਪਾਇਆ। ਉਹ ਬਾਣੀ ਪੜ੍ਹਨ ਲੱਗ ਪਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵੀ ਕਰਨ ਲੱਗ ਪਏ। ਭਾਈ ਸਾਹਿਬ ਜੀ ਇੱਕ ਵਾਰ ਦਿੱਲੀ ਆਏ ਤੇ ਬੀਬੀ ਹਰਦਿੱਤੀ ਜੀ ਹੋਰਾਂ ਨੂੰ ਵੀ ਮਿਲਣ ਲਈ ਆ ਗਏ। ਭਾਵੇਂ ਉਹ ਉਹਨਾਂ ਨੂੰ ਪਛਾਣਦੇ ਨਹੀਂ ਸਨ, ਬੀਬੀ ਹਰਦਿੱਤੀ ਜੀ ਹੋਰਾਂ ਨੇ ਉਹਨਾਂ ਨੂੰ ਅੰਦਰ ਬਿਠਾਇਆ। ਕੁਝ ਸਮੇਂ ਬਾਅਦ ਜਦੋਂ ਸਾਰੇ ਜਣੇ ਇਕੱਠੇ ਹੋਏ ਤੇ ਉਹਨਾਂ ਨੂੰ ਦੱਸਿਆ ਗਿਆ, ਬਈ ਇਹ ਭਾਈ ਵੀਰ ਸਿੰਘ ਜੀ ਨੇ, ਜਿਹੜੇ ਉਹਨਾਂ ਕਿਤਾਬਾਂ ਦੇ ਲੇਖਕ ਨੇ ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਵੈਰਾਗ ਦਾ ਆਨੰਦ ਮਾਣਦੇ ਰਹੇ ਹੋ। ਪਰ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ, ਭਾਈ ਸਾਹਿਬ ਜੀ ਕੁਝ ਮਿੰਟ ਹੀ ਹੋਰ ਰੁਕੇ ਤੇ ਜਲਦੀ ਚਲੇ ਗਏ। ਪਿੱਛੋਂ ਜਿਸ ਵੇਲੇ ਉਹਨਾਂ ਨੂੰ ਦੱਸਿਆ ਗਿਆ ਤਾਂ ਬੜੇ ਰੋਏ, ਵੈਰਾਗ ਵਿੱਚ ਆਖਣ ਲੱਗੇ, ਮੁਝ ਕੋ ਮਾਲੂਮ ਨਹੀਂ ਥਾ, ਨਹੀਂ ਤੋ ਪਹਿਲੇ ਭਾਈ ਸਾਹਿਬ ਕੇ ਚਰਨੋਂ ਪੇ ਆਪਣਾ ਮਾਥਾ ਰੱਖਦੀ। ਬੜੇ ਰੋਏ। ਭਾਈ ਸਾਹਿਬ ਜੀ ਨੇ ਦੂਜੇ ਦਿਨ ਚਲੇ ਜਾਣਾ ਸੀ। ਬੀਬੀ ਹਰਦਿੱਤੀ ਦਾ ਜੀਵਨ ਬਦਲਦਾ ਗਿਆ। ਅੰਮ੍ਰਿਤਸਰ ਵਿਖੇ ਭਾਈ ਸਾਹਿਬ ਜੀ ਹੋਰਾਂ ਨਾਲ ਜ਼ਿਕਰ ਕੀਤਾ ਗਿਆ। ਬਈ ਬੀਬੀ ਹਰਦਿੱਤੀ ਹੁਣ ਪਾਠ ਕਰਨ ਲੱਗ ਪਈ। ਭਾਈ ਸਾਹਿਬ ਹੋਰਾਂ ਦੇ ਨੇਤਰਾਂ ਵਿੱਚੋਂ ਛਮਾ ਛਮ ਅੱਥਰੂ ਗਿਰਨ ਲੱਗ ਪਏ। ਕਿਸੇ ਸ਼ੁਕਰ ਦੀ ਅਵਸਥਾ ਵਿੱਚ ਚਲੇ ਗਏ ਤੇ ਬਚਨ ਕੀਤਾ ਨੇ ਕਿ ਦੁਸ਼ਮਣ ਦੇ ਕੈਂਪ ਦੀ ਇੱਕ ਬਾਹੀ ਗੁਰੂ ਦੀ ਮਿਹਰ ਸਦਕਾ ਡਿੱਗ ਪਈ ਹੈ। ਉਹ ਇੰਨੇ ਪ੍ਰਸੰਨ ਹੋਏ ਕਿ ਮੈਂ ਹੈਰਾਨ ਹੋ ਗਿਆ। ਕੁਝ ਸਮਾਂ ਬਾਅਦ ਭਾਈ ਸਾਹਿਬ ਜੀ ਹੋਰਾਂ ਦੇ ਦਰਸ਼ਨ ਕਰਨ ਲਈ ਬੀਬੀ ਹਰਦਿੱਤੀ ਜੀ ਹੋਰੀ ਆਏ, ਜਾਣ ਪਛਾਣ ਕਰਵਾਈ। ਬਿਰਧ ਮਾਤਾ ਭਾਈ ਸਾਹਿਬ ਹੋਰਾਂ ਦੇ ਚਰਣਾਂ ਉੱਤੇ ਡਿੱਗ ਪਈ, ਬੜੀ ਰੋਈ। ਆਖਣ ਲੱਗੀ, ਇਹ ਆਪ ਕੈਸੇ ਲਿਖਤੇ ਹੋ, ਕੌਣ ਲਿਖਾਤਾ ਹੈ? ਭਾਈ ਸਾਹਿਬ ਜੀ ਨੇ ਬੜਾ ਪਿਆਰ ਕੀਤਾ, ਆਸੀਸ ਦਿੱਤੀ, ਸਿਰ ਉੱਤੇ ਹੱਥ ਰੱਖਿਆ, ਕੁਝ ਬਚਨ ਕੀਤੇ। ਬੀਬੀ ਹਰਦਿੱਤੀ ਨੇ ਵੀ ਨਾਮ ਵਾਲੀ ਹੋ ਕੇ ਆਪਣਾ ਜੀਵਨ ਸਵਾਰ ਲਿਆ। ਇੱਕ ਵਾਰੀ ਬੀਬੀ ਸੰਤ ਨੇ ਭਾਈ ਸਾਹਿਬ ਹੋਰਾਂ ਦੇ ਕੋਲ ਬੇਨਤੀ ਕੀਤੀ, ਜਦੋਂ ਤੁਹਾਡੇ ਦਰਸ਼ਨ ਕਰਕੇ ਵਾਪਸ ਜਾਈਦਾ ਨਾ, ਦਿਲ ਬੜਾ ਦੁਖੀ ਹੁੰਦਾ, ਬੜੀ ਖਿੱਚ ਪੈਂਦੀ। ਭਾਈ ਸਾਹਿਬ ਆਖਣ ਲੱਗੇ, ਕਦੇ ਰੇਲ ਗੱਡੀ ਵੇਖੀ ਜੇ, ਇੱਕ ਡੱਬਾ ਦੂਜੇ ਨਾਲ ਜੁੜਿਆ ਨਹੀਂ ਹੁੰਦਾ, ਥੋੜਾ ਜਿਹਾ ਫਾਸਲਾ ਹੁੰਦਾ, ਵਿਚਕਾਰ ਚੇਨ ਵੀ ਹੁੰਦੀ ਹੈ। ਜੇ ਦੋਵੇਂ ਡੱਬੇ ਜੁੜੇ ਹੋਏ ਹੋਣ ਤਾਂ ਗੱਡੀ ਚੱਲ ਵੀ ਨਾ ਸਕੇ, ਇਸ ਲਈ ਥੋੜਾ ਜਿਹਾ ਵਿਥ ਤੇ ਰਹਿਣਾ ਹੀ ਸੁਖਦਾਈ ਹੁੰਦਾ। ਭਾਈ ਸਾਹਿਬ ਦੀ ਲਾਇਬ੍ਰੇਰੀ ਨੂੰ ਇੱਕ ਵਾਰ ਅੱਗ ਲੱਗ ਗਈ, ਕਾਫੀ ਕਿਤਾਬਾਂ ਸੜ ਕੇ ਸਵਾਹ ਹੋ ਗਈਆਂ। ਉਸ ਵਿੱਚ ਕਿੰਨੀਆਂ ਹੱਥ ਲਿਖਤਾਂ ਤੇ ਕਈ ਦੁਰਲੱਭ ਪੁਸਤਕਾਂ ਸਨ। ਭਾਈ ਸਾਹਿਬ ਜੀ ਉਸ ਸਮੇਂ ਕਸੌਲੀ ਵਿੱਚ ਸਨ। ਭਾਈ ਮਹਾਂ ਸਿੰਘ ਨੇ ਉਦਾਸੀ ਭਰੀ ਚਿੱਠੀ ਭਾਈ ਸਾਹਿਬ ਜੀ ਨੂੰ ਲਿਖੀ। ਭਾਈ ਸਾਹਿਬ ਜੀ ਨੇ ਇਹ ਚਿੱਠੀ ਪੜ੍ਹੀ ਤੇ ਕਿਸੇ ਨਾਲ ਉਸ ਦਾ ਜ਼ਿਕਰ ਤੱਕ ਵੀ ਨਾ ਕੀਤਾ, ਨਾ ਹੀ ਭਾਈ ਸਾਹਿਬ ਜੀ ਨੂੰ ਕਿਸੇ ਨੇ ਉਦਾਸ ਵੇਖਿਆ। ਭਾਈ ਸਾਹਿਬ ਨੇ ਭਾਈ ਮਹਾਂ ਸਿੰਘ ਦੀ ਚਿੱਠੀ ਦਾ ਉੱਤਰ ਦਿੱਤਾ, ਜਿਸ ਵਿੱਚ ਸਿਰਫ ਗੁਰਬਾਣੀ ਦੀ ਇਹ ਤੁਕ ਹੀ ਸੀ, ਮੀਤ ਕਰੈ ਸੋਈ ਹਮ ਮੰਨਾ, ਮੀਤ ਕੇ ਕਰਤੱਬ ਕੁਸ਼ਲ ਸਮਾਨਾ। ਬੀਬੀ ਬੀਨਾ ਜੀ ਉਸ ਸਮੇਂ ਉੱਥੇ ਸਨ। ਭਾਈ ਸਾਹਿਬ ਨੇ ਉਹ ਚਿੱਠੀ ਬੀਬੀ ਨੂੰ ਡਾਕ ਵਿੱਚ ਪਾਉਣ ਲਈ ਦਿੱਤੀ। ਜਦੋਂ ਬੀਬੀ ਨੇ ਚਿੱਠੀ ਪੜ੍ਹੀ ਤਾਂ ਹੈਰਾਨ ਹੋ ਗਿਆ, ਬਈ ਇਸ ਕਿਸ ਗੱਲ ਦਾ ਉੱਤਰ ਹੈ? ਭਾਈ ਸਾਹਿਬ ਜੀ ਨੂੰ ਪੁੱਛਣ ਦੀ ਹਿੰਮਤ ਨਹੀਂ ਸੀ ਪੈਂਦੀ। ਜਦੋਂ ਭਾਈ ਸਾਹਿਬ ਆਰਾਮ ਕਰਨ ਲਈ ਗਏ ਤਾਂ ਬੀਬੀ ਨੇ ਭਾਈ ਮਹਾਂ ਸਿੰਘ ਦੀ ਚਿੱਠੀ ਮੇਜ਼ ਉੱਤੇ ਪਈ ਹੋਈ ਵੇਖੀ ਤੇ ਉਸ ਨੂੰ ਪੜ੍ਹਿਆ। ਬੀਬੀ ਬੀਨਾ ਚਿੱਠੀ ਪੜ੍ਹ ਕੇ ਉਦਾਸ ਹੋ ਗਈ ਤੇ ਰੋਂਦੀ ਰਹੀ। ਜਦੋਂ ਭਾਈ ਸਾਹਿਬ ਜੀ ਆਰਾਮ ਕਰਕੇ ਉੱਠੇ ਤਾਂ ਬੀਬੀ ਦੀ ਉਦਾਸੀ ਦਾ ਕਾਰਨ ਪੁੱਛਿਆ। ਬੀਬੀ ਦੇ ਦੱਸਣ ਉੱਤੇ ਭਾਈ ਸਾਹਿਬ ਨੇ ਕਿਹਾ ਕਿ ਮੇਰਾ ਉੱਤਰ ਪੜ੍ਹ ਕੇ ਵੀ ਉਦਾਸੀ ਦੀ ਕੋਈ ਗੁੰਜਾਇਸ਼ ਹੈ? ਇਹ ਸੁਣ ਕੇ ਸਾਰੇ ਜਣੇ ਹੈਰਾਨ ਰਹਿ ਗਏ।